ਜਿਵੇਂ ਸਕੀ ਮਾਂ ਲੰਗਰ ਖਵਾ ਰਹੀ ਹੋਵੇ, ਉਂਝ ਤੇ ਲੰਗਰ ਕੋਈ ਵੀ ਖਵਾ ਦੇਵੇ ਪੇਟ ਤੇ ਭਾਰੀ ਜਾਂਦਾ। ਕੋਈ ਖਾਣਾ ਖਵਾ ਦੇਵੇ ਹੋਟਲ ਤੋਂ ਖਾ ਲਵੋ ਤਾਂ ਵੀ ਪੇਟ ਭਰ ਜਾਂਦਾ, ਮਗਰੋਂ ਭਾਵੇਂ ਬਿੱਲ ਚੁਕਾਉਣ ਵੇਲੇ ਹਿਸਾਬ ਲਗਾਈਏ ਕਿੰਨਾ ਬਿੱਲ ਆ ਗਿਆ। ਪੇਟ ਜ਼ਰੂਰ ਭਰ ਜਾਂਦਾ। ਅਮੀਰ ਘਰਾਂ ਵਿੱਚ ਨੌਕਰ ਰੱਖਣ ਦਾ ਰਿਵਾਜ ਵੀ ਹੈ ਇੰਡੀਆ ਵਿੱਚ। ਨੌਕਰ ਵੀ ਖਾਣਾ ਖਵਾ ਦਿੰਦੇ ਨੇ ਫਿਰ ਵੀ ਪੇਟ ਭਰ ਜਾਂਦਾ। ਬੱਚਿਆਂ ਦਾ ਵਿਆਹ ਹੋ ਜਾਂਦਾ ਫਿਰ ਸਿਆਣੀ ਸੁਗੜ ਸਜਾਣ ਪਤਨੀ ਸਮਝਦੀ ਏ ਉਹਦੀ ਸਭ ਤੋਂ ਵੱਡੀ ਸੇਵਾ ਹੈ ਉਹ ਆਪਣੇ ਪਤੀ ਨੂੰ ਅੱਛਾ ਖਾਣਾ ਬਣਾ ਕੇ ਖਵਾਵੇ। ਉਹਦੇ ਖਵਾਣ ਵਿੱਚ ਵੀ ਕੁਝ ਫਰਕ ਹੈ, ਪੇਟ ਭਰਨ ਵਾਲੀ ਗੱਲ ਤਾਂ ਨਹੀਂ, ਪਰ ਜਦੋਂ ਮਾਂ ਖਾਣਾ ਖਵਾਉਂਦੀ ਏ ਉਹਦਾ ਸਵਾਦ ਹੋਰ ਹੀ ਹੁੰਦਾ, ਉਹਦਾ ਰਸ ਹੋਰ ਹੀ ਹੁੰਦਾ। ਮਾਂ ਜਦੋਂ ਲੰਗਰ ਖਵਾ ਛਕਾਵੇ, ਮਾਂ ਜਦੋਂ ਖਾਣਾ ਖਵਾਵੇ ਤੇ ਫਿਰ ਉਹਦੇ ਖਵਾਉਂਦਿਆਂ ਖਵਾਉਂਦਿਆਂ ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਨੌਕਰਾਂ ਤੇ ਹੋਟਲਾਂ ਵਾਲਿਆਂ ਵਾਂਗ ਉਹ ਰੋਟੀਆਂ ਨਹੀਂ ਗਿਣਦੀ, ਪਤਨੀ ਦੇ ਵਾਂਗ ਉਹ ਜੋ ਕੁਝ ਆਪਣੇ ਪੁੱਤਰ ਨੂੰ ਖਵਾ ਰਹੀ ਏ ਉਹ ਦਿਖਾਵਾ ਨਹੀਂ ਕਰ ਰਹੀ। ਪਤਨੀ ਜਦੋਂ ਖਾਣਾ ਖਵਾਵੇਗੀ ਕੁਝ ਦਿਖਾਵਟ ਹੋਵੇਗੀ, ਮੁੜ ਮੁੜ ਕੇ ਪੁੱਛੇਗੀ ਜੀ ਖਾਣਾ ਕਿਹੋ ਜਿਹਾ ਬਣਿਆ, ਪਿਆਲਾ ਖੋ ਸ੍ਰੀਵਾਲ। ਮਗਰ ਮਾਂ ਜਦੋਂ ਖਾਣਾ ਖਵਾਵੇਗੀ ਜੋ ਕੁਝ ਖਵਾਵੇਗੀ, ਜੇ ਘਿਓ ਪਾਵੇ ਮੱਖਣ ਪਾਵੇ ਤਾਂ ਵੀ ਛੁਪਾ ਕੇ ਖਵਾਵੇਗੀ ਕਿ ਖਾਂਦਿਆਂ ਮੇਰੇ ਪੁੱਤਰ ਨੂੰ ਕਿਤੇ ਨਜ਼ਰ ਨਾ ਲੱਗ ਜਾ, ਕਿਤੇ ਕੋਈ ਦੇਖ ਨਾ ਲਵੇ, ਕੋਈ ਤੰਕ ਨਾ ਲਵੇ। ਇਉਂ ਮਾਤਾ ਜੀ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਪੁੱਤਰਾਂ ਦੇ ਬਰਤਨ ਮਾਂਜਦੇ ਸਨ, ਪੁੱਤਰਾਂ ਲਈ ਪ੍ਰਸ਼ਾਦੇ ਪਕਾਉਂਦੇ ਸਨ, ਫਿਰ ਆਪਣੇ ਹੱਥੀਂ ਵਰਤਾਉਂਦੇ ਸਨ, ਤਾਂ ਜਿਨ੍ਹਾਂ ਨੇ ਉਹ ਲੰਗਰ ਛਕਿਆ, ਲੰਗਰ ਦਾ ਵਾਤਾਵਰਨ ਦੇਖਿਆ, ਡਿੱਠਾ ਵੀ, ਉਹ ਕਹਿ ਉੱਠੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ, ਗੁਰਸਿੱਖਾਂ ਕੇ ਮੁੱਖ ਉਜਲੇ, ਮਨਮੁਖ ਥੀਏ ਪਰਾਲੀ, ਪੈ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸੋਹ ਸੋਏ ਦਿਨ ਗੋਏ ਉਠਾਲੀ। ਰਾਮਕਲੀ ਕੀ ਵਾਰ ਆਏ ਬਲਵੰਡਤੀ ਦੀ ਵਾਰ, ਬੇਨਤੀ ਕਰ ਰਿਹਾ ਸਾਂ। ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਬਾਕੀ ਗੁਰੂ ਸਾਹਿਬਾਂ ਨੇ ਇਸਤਰੀ ਦੀ ਮਹਾਨਤਾ ਨੂੰ ਚਮਕਾਇਆ ਤੇ ਭਗਤੀ ਦੇ ਨਾਲ ਸੇਵਾ ਦੀ ਭਾਵਨਾ ਨਾਲ ਜੋ ਅਜੇ ਵੀ ਸਿੱਖ ਇਸਤਰੀ ਵਿਚ ਗੁਰੂ ਨਾਨਕ ਦੇਵ ਜੀ ਦੀ ਬੇਟੀ ਦੇ ਦਿਲ ਦਿਮਾਗ ਵਿਚ, ਗੁਰੂ ਅਮਰਦਾਸ ਜੀ ਦੀ ਧੀ ਰਾਣੀ ਦੇ ਹਿਰਦੇ ਵਿਚ ਜੋ ਵੀਰਤਾ ਦੀ ਕਮਜ਼ੋਰੀ ਸੀ ਉਹ ਸੰਪੂਰਨਤਾ ਬਖਸ਼ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ। ਇਸੇ ਇੱਕ ਮਹਾਨ ਇਸਤਰੀ ਦੀ ਕਥਾ ਦਾ ਵਰਣਨ ਕਰ ਰਹੇ ਨੇ, ਆਈਏ ਅੱਜ ਦਾ ਵਿਚਾਰ ਉਹਨਾਂ ਦੇ ਹੀ ਸ਼ਬਦਾਂ ਵਿਚ ਸੁਣੀ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ,
ਸੂਲ ਡੱਗਿਆਂ ਦੇ ਨਾਲ ਡੰਡਿਆਂ ਦੇ ਨਾਲ ਜਿਸ ਵੇਲੇ ਧੱਗਾਂ ਛੋਟੀਆਂ ਨੌਬਤਾਂ ਤੌਂਸੇ ਵਜਾਏ ਤੇ ਦੋਨਾਂ ਪਾਸਿਆਂ ਦੀਆਂ ਫੌਜਾਂ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
ਤੂੰ ਮਿਆਨੋ ਲਈਆਂ ਜਵਾਨੀ ਸੂਰਮੀ,
ਜਵਾਨ ਸ਼ੂਰ ਬੀਰਾਂ ਨੇ, ਕਿਉਂਕਿ ਜਵਾਨੀ ਦੀ ਉਮਰ ਵਿਚ ਮਨੁੱਖ ਨੂੰ ਬਹੁਤ ਕੁਝ ਪ੍ਰਾਪਤ ਕਰਨ ਦਾ ਮੌਕਾ ਮਿਲਦਾ। ਬਚਪਨ ਦੇ ਮੌਕੇ ਤੇ ਸਰੀਰ ਵਿਚ ਇਕ ਤੇ ਓਨਾ ਬਲ ਨਹੀਂ ਹੁੰਦਾ, ਬੁੱਧੀ ਤੇਜ਼ ਤੇ ਜ਼ਰੂਰ ਹੁੰਦੀ ਏ ਪਰ ਸਮਝ ਨਹੀਂ ਹੁੰਦੀ, ਕਿਉਂਕਿ ਪੰਜਵੇਂ ਖਾਣ ਪੀਣ ਕੀ ਧਾਤ, ਪਿਆਲਾ ਖੋ ਸ੍ਰੀ ਵਾ, ਚੌਥੇ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਮਾਝ ਕੀ ਵਾਰ ਮਹੱਲਾ ਪਹਿਲਾ, ਖੇਲ ਬੱਚੇ ਨੂੰ ਪਿਆਰੀ ਲੱਗਦੀ ਏ, ਖੇਲਣਾ ਚੰਗਾ ਲੱਗਦਾ, ਸਮਝ ਨਹੀਂ ਹੁੰਦੀ ਕਿ ਬਚਪਨ ਦੀ ਜਿਹੜੀ ਉਮਰ ਹੈ ਇਹ ਤੇ ਜ਼ਿੰਦਗੀ ਦੀ ਬੁਨਿਆਦ ਰੱਖਣ ਦੇ ਦਿਨ ਨੇ। ਜੇ ਬੁਨਿਆਦ ਮਜ਼ਬੂਤ ਹੋ ਜਾਵੇਗੀ ਤੇ ਸਾਰੀ ਜ਼ਿੰਦਗੀ ਮਜ਼ਬੂਤ ਹੋ ਜਾਵੇਗੀ, ਜੇ ਬਚਪਨ ਵਿਚ ਸਿਆਣਪ ਪ੍ਰਾਪਤ ਹੋਵੇਗੀ ਸਾਰੀ ਜ਼ਿੰਦਗੀ ਮਨੁੱਖ ਸਿਆਣਪਤਾ ਵਿਚ ਗੁਜ਼ਾਰੇਗਾ। ਇਸੇ ਲਈ ਕੁਝ ਲੋਕਾਂ ਨੇ ਭਗਤ ਕਬੀਰ ਜੀ ਨੂੰ ਕਿਹਾ, ਜੀ ਭਗਤੀ ਕਿਵੇਂ ਕਰੀਏ, ਨਾਮ ਕਿਵੇਂ ਜਪੀਏ। ਜਿਵੇਂ ਅੱਜ ਵੀ ਬਹੁਤ ਸਾਰੇ ਲੋਕ ਪਾਰਸਾਵਾਂ ਧਾਰਮਿਕ ਲੋਕਾਂ ਤੋਂ ਪੁੱਛਦੇ ਨੇ ਕਿਵੇਂ ਨਾਮ ਜਪੀਏ, ਉਹਨੂੰ ਕੀ ਪਤਾ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਇਹ ਗੱਜ ਸਾਡੇ ਤੈ ਤੈ ਧੋਤੀਆ, ਤੇਹਰੇ ਪਾਇਨ ਤੱਗ ਗਲੀ ਜਿਨਾ ਜਪ ਮਾਲੀਆ, ਨੇ ਹੱਥ ਨੇ ਬਗ ਓਏ ਹਰ ਕੇ ਸੰਤਨ ਆਖ ਅਹੇ ਬਹਨਾਰਸ ਕੇ ਠੰਗ। ਆਸ਼ਾ ਕਬੀਰ ਜੀ, ਪਰ ਫਿਰ ਵੀ ਧਰਮ ਦਾ ਲੋਕ ਸਨਮਾਨ ਕਰਦੇ ਨੇ, ਧਰਮ ਦੀ ਇੱਜ਼ਤ ਕਰਦੇ ਨੇ। ਇਸੇ ਲਈ ਬਹੁਤੀ ਵਾਰੀ ਪੋਲੀਟੀਕਲ ਲੋਕ ਹਿੰਦੁਸਤਾਨ ਵਿਚ ਧਾਰਮਿਕ ਲੋਕਾਂ ਦਾ ਆਸਰਾ ਲੈਂਦੇ ਨੇ, ਆਪਣੀ ਤਾਕਤ ਪ੍ਰਾਪਤ ਕਰਨ ਲਈ, ਆਪਣੀ ਸਿਆਸੀ ਸ਼ਕਤੀ ਹਾਸਲ ਕਰਨ ਲਈ। ਪਰ ਜਦੋਂ ਧਾਰਮਿਕ ਲੋਕਾਂ ਨਾਲ ਤੋਂ ਉਹਨਾਂ ਦਾ ਮੰਤਵ ਪੂਰਾ ਹੋ ਜਾਂਦਾ ਹੈ, ਰਾਸ ਨਹੀਂ ਰਲਦੀ, ਫਿਰ ਦੂਸਰੇ ਪਾਸੇ ਤੁਰ ਪੈਂਦੇ ਨੇ, ਪਿਆਲਾ ਖੋ ਸ੍ਰੀ ਵਾ, ਫਿਰ ਉਹ ਦੂਸਰੇ ਪਾਸੇ ਚੱਲ ਪੈਂਦੇ। ਤੋ ਲੋਕ ਅੱਜ ਵੀ ਪੁੱਛਦੇ ਨੇ ਕਿਵੇਂ ਨਾਮ ਜਪਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਗੁਰੂ ਕਿਆ ਨੇ ਤੇ ਕੋਈ ਗੱਲ ਛੁਪਾ ਕੇ ਨਹੀਂ ਰੱਖੀ, ਕਿਵੇਂ ਨਾਮ ਜਪਣਾ। ਭਗਤ ਕਬੀਰ ਜੀ ਤੋਂ ਕੁਝ ਲੋਕ ਪੁੱਛਣ ਲੱਗੇ, ਉਹਨਾਂ ਨੇ ਕਿਹਾ ਜੇ ਨਾਮ ਜਪਣਾ ਹੈ ਤੇ ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ, ਇਵੇਂ ਜਪੋ। ਇਹੋ ਹੀ ਨਾਮ ਜਪਣ ਦਾ ਤਰੀਕਾ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ ਗੌੜੀ ਕਬੀਰ ਜੀ। ਯਾਨੀ ਬਚਪਨ ਤੋਂ ਆਰੰਭ ਕੀਤਾ, ਜ਼ਿੰਦਗੀ ਦੀ ਆਰੰਭਤਾ ਤੋਂ ਪ੍ਰਭੂ ਦੀ ਭਗਤੀ ਨੂੰ ਆਰੰਭ ਕੀਤਾ, ਇਸੇ ਲਈ ਅਟਲ ਪਦਵੀ ਪ੍ਰਾਪਤ ਹੋ ਗਈ। ਕਿਉਂਕਿ ਜ਼ਿੰਦਗੀ ਦੀ ਬੁਨਿਆਦ ਚੰਗੇ ਆਦਰਸ਼ਕ ਗੁਣਾਂ ਉੱਪਰ ਰੱਖੀ ਗਈ ਸੀ। ਇਸ ਵਾਸਤੇ ਬੱਚੇ ਨੂੰ ਸਮਝ ਪੂਰੀ ਨਹੀਂ ਹੁੰਦੀ, ਬੱਚੇ ਨੂੰ ਸੂਝ ਬੂਝ ਨਹੀਂ ਪ੍ਰਾਪਤ ਹੁੰਦੀ, ਉਹ ਖੇਲ ਖੇਲ ਕੇ ਗੁਜ਼ਾਰ ਦਿੰਦਾ। ਪਰ ਜਵਾਨੀ ਦੇ ਮੌਕੇ ਤੇ ਕੁਝ ਸੂਝ ਵੀ ਆ ਜਾਂਦੀ ਏ, ਇਲਮ ਹੁਨਰ ਵੀ ਆ ਜਾਂਦਾ, ਸਿਆਣਪ ਵੀ ਆ ਜਾਂਦੀ ਏ, ਸਰੀਰਕ ਬਲ ਵੀ ਆ ਜਾਂਦਾ, ਕੁਝ ਕਮਾਈ ਕਰਦਾ ਹੈ ਤੇ ਆਪਣੀ ਮਰਜ਼ੀ ਨਾਲ ਉਹ ਚੰਗੇ ਪਾਸੇ ਖਰਚ ਵੀ ਸਕਦਾ। ਪਰ ਜੇ ਜਵਾਨੀ ਦੇ ਮੌਕੇ ਤੇ ਉਹ ਧਰਮ ਵਾਲੇ ਪਾਸੇ ਲੱਗ ਜਾਵੇ ਤੇ ਜਵਾਨੀ ਦੇ ਸਾਹਮਣੇ ਅਟਕ ਵਰਗੇ ਇੱਕ ਦਰਿਆ ਨਹੀਂ ਲੱਖਾਂ ਦਰਿਆਵਾਂ ਦੇ ਹੜ੍ਹ ਰੁਕ ਜਾਂਦੇ ਨੇ, ਪਿਆਰ ਲੱਖੋ ਸ੍ਰੀ ਵਾਹ। ਜਦੋਂ ਵੀ ਕਿਸੇ ਦੇਸ਼ ਵਿਚ ਇਨਕਲਾਬ ਆਇਆ, ਉਹ ਜਵਾਨੀ ਨੇ ਲਿਆਂਦਾ। ਜਦੋਂ ਵੀ ਕਿਸੇ ਦੇਸ਼ ਦੇ ਇਨਕਲਾਬ ਦੀ ਅਗਵਾਈ ਕੀਤੀ ਏ, ਉਹ ਨੌਜਵਾਨਾਂ ਨੇ ਕੀਤੀ ਏ। ਤੇ ਜਦੋਂ ਨੌਜਵਾਨ ਸਿਰ ਤੇ ਕਫਨ ਬੰਨ ਲੈਂਦੇ ਨੇ, ਉਹਨਾਂ ਨੂੰ ਮੋੜਨਾ, ਉਹਨਾਂ ਨੂੰ ਰੋਕਣਾ ਫਿਰ ਕੋਈ ਆਸਾਨ ਕੰਮ ਨਹੀਂ ਹੁੰਦਾ, ਪਿਆਰ ਲੱਖੋ ਸ੍ਰੀ ਵਾਹ। ਹਾਂ, ਇਸ ਵਾਸਤੇ ਜਵਾਨੀ ਦੀ ਉਮਰ ਵਿਚ ਮਨੁੱਖ ਵਧੀਕ ਸੇਵਾ ਕਰ ਸਕਦਾ, ਸਿਮਰਨ ਕਰ ਸਕਦਾ, ਕਮਾਈ ਕਰ ਸਕਦਾ। ਬੁਢੇਪੇ ਦੇ ਵਿਚ ਤੇ ਫਿਰ ਕਈ ਵਾਰੀ ਸਰੀਰ ਆਪਣਾ ਭਾਰ ਵੀ ਚੁੱਕਣ ਤੋਂ ਅਸਮਰਥ ਹੋ ਜਾਂਦਾ। ਜਵਾਨੀ ਸੂਰਮੀ ਤੂਹੇ ਮਿਆਨੋ ਲਈਆਂ, ਜਵਾਨੀ ਸੂਰਮੀ ਮੈਦਾਨੇ ਜੰਗ ਵਿਚ ਬਜ਼ੁਰਗ ਅਡਵਾ ਆਪਣੀ ਅਗਵਾਈ ਦੇ ਸਕਦੇ ਨੇ, ਸਲਾਹ ਦੇ ਸਕਦੇ ਨੇ, ਵਿਚਾਰ ਦੇ ਸਕਦੇ ਨੇ, ਪਰ ਤੇਗਾਂ ਚੁੱਕਣੀਆਂ, ਤੋਪਾਂ ਦੇ ਸਾਹਮਣੇ ਖੜੇ ਹੋਣਾ, ਇਹ ਜਵਾਨੀ ਦਾ ਕੰਮ ਹੀ ਹੈ। ਜਵਾਨ ਸੂਰਬੀਰਾਂ ਨੇ ਆਪਣੇ ਆਪਣਿਆਂ ਮਿਆਨਾਂ ਵਿਚੋਂ ਕਿਰਪਾਨਾਂ ਖਿੱਚ ਲਈਆਂ।
ਸਰਮਤ ਬੀਜ ਵਧਾਈਆਂ ਅਗਨੰਤ ਸੂਰਤਾ,
ਸਰਮਤ ਬੀਜ ਰਕਤਰ ਬੀਰਜ ਵੀ, ਇਸ ਦੈਂਤ ਦਾ ਨਾਮ ਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਨਿਰਵਰਣਨ ਕੀਤਾ, ਜਿਸ ਦੇ ਖੂਨ ਦੇ ਇਕ ਇਕ ਕਤਰੇ, ਜਿਸ ਦੀ ਰੱਤ ਦੇ ਇਕ ਇਕ ਕਤਰੇ ਤੋਂ ਰਕਤਰ ਬੀਰਜ ਜੈਸੇ ਹੋਰ ਲੋਕ ਹੋ ਜਾਂਦੇ ਸਨ। ਇਕ ਬੂੰਦ ਤੋਂ ਜਿਤਨੀਆਂ ਬੂੰਦਾਂ ਗਿਰਦੀਆਂ ਸਨ, ਉਹਨੇ ਹੀ ਰਕਤਰ ਬੀਜ ਰਾਕਸ਼ਿਸ਼ ਹੋਰ ਪੈਦਾ ਹੋ ਜਾਂਦੇ ਸਨ। ਇੱਕ ਨੂੰ ਮਾਰਨ ਦੇ ਨਾਲ ਕਈ ਪੈਦਾ ਹੋ ਜਾਂਦੇ ਸਨ। ਇੱਕ ਖਤਮ ਕਰੋ, ਇੱਕ ਤੇ ਵਾਰ ਕਰੋ, ਉਹ ਭਾਵੇਂ ਕੱਟਿਆ ਜਾਵੇ ਪਰ ਉਹਦੇ ਖੂਨ ਤੋਂ ਹੋਰ ਉਹ ਦੇ ਦੈਂਤ ਬਣ ਜਾਂਦੇ ਸਨ। ਤੋ ਇਸ ਤਰ੍ਹਾਂ ਸਰਵਣਤ ਬੀਜ ਦੈਂਤ ਨੇ ਆਪਣੀਆਂ ਅਣਗਿਣਤ ਸੂਰਤਾਂ ਸ਼ਕਲਾਂ ਹੋਰ ਵਧਾ ਲੈਣਾ ਕੀਤੀਆਂ।
ਦੁਰਗਾ ਸੋਹੇ ਆਈਆਂ ਰੋਹ ਵਧਾਏ ਕਾ,
ਬੜਾ ਜੋਸ਼ ਵਧਾ ਕੇ ਉਹ ਸਾਰੀਆਂ ਸੂਰਤਾਂ ਜੋ ਇੱਕੇ ਰੰਗ ਦੀਆਂ ਸਨ, ਪਹਿਚਾਨ ਨਹੀਂ ਸੀ ਹੋ ਸਕਦੀ, ਉਹ ਦੇਵੀ ਦੇ ਸਾਹਮਣੇ ਆ ਖਲੋਤੀਆਂ।
ਸਭੀ ਆਨ ਵਗਾਈਆਂ ਤੇਗਾ ਧੂਕ,
ਤੇ ਕਹਿੰਦੇ ਨੇ ਉਸ ਉਹਨਾਂ ਸਾਰੀਆਂ ਸੂਰਤਾਂ ਨੇ, ਸਾਰੀਆਂ ਸ਼ਰੀਰਾਂ ਨੇ ਮਿਆਨਾ ਚੋ ਕਿਰਪਾਨਾ ਧੂ ਕੇ ਖਿੱਚ ਕੇ ਦੇਵੀ ਦੇ ਉੱਪਰ ਆ ਕੇ ਵਗਾਈਆਂ ਚਲਾਈਆਂ। ਉਹ ਸਾਰੀਆਂ ਹੀ ਰਕਤਰ ਬੀਜ ਦੀਆਂ ਸੂਰਤਾਂ ਸ਼ਕਲਾਂ ਅਣਗਿਣਤ ਕਿਰਪਾਨਾ ਹੱਥਾਂ ਵਿਚ ਉਭਾਰ ਕੇ ਦੇਵੀ ਦੇ ਉੱਪਰ ਉਭਾਰਦੇ ਸਨ, ਚਲਾਉਂਦੀਆਂ ਸਨ।
ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕਾ,
ਹਾਂ ਕਿਰਪਾਨ ਤੇ ਢਾਲ ਜੋ ਦਸ਼ਮੇਸ਼ ਪਿਤਾ ਜੀ ਨੇ ਸਿੱਖਾਂ ਨੂੰ ਪੰਥ ਨੂੰ ਬਖਸ਼ਿਸ਼ ਕੀਤੀ ਹੈ, ਦੁਰਗਾ ਨੇ ਆਪਣੇ ਹੱਥ ਵਿਚ ਢਾਲ ਨੂੰ ਸੰਭਾਲ ਕੇ ਪਕੜ ਕੇ ਰਕਤਰ ਬੀਜ ਦੀਆਂ ਸਾਰੀਆਂ ਕਿਰਪਾਨਾਂ ਦੇ ਵਾਰ ਬਚਾ ਲੈਣਾ ਕੀਤੇ।
ਦੇਵੀ ਆਪ ਚਲਾਈਆਂ ਤੱਕ ਤੱਕ ਦਾਨਵੇ।
ਦੇਵੀ ਨੇ ਦੈਂਤਾਂ ਨੂੰ ਦੇਖ ਦੇਖ ਕੇ ਆਪ ਉਹਨਾਂ ਦੀ ਤਰਫ ਆਪਣੀਆਂ ਕਿਰਪਾਨਾਂ ਚਲਾਈਆਂ।
ਲੋਹੋ ਨਾਲ ਡਬੋਈਆਂ ਤੇ ਗਾਂ ਨੰਗੀਆਂ,
ਮਿਆਨ ਤੋਂ ਕੱਢੀਆਂ ਹੋਈਆਂ ਨੰਗੀਆਂ, ਮਿਆਨ ਚੋਂ ਖਾਲੀ ਜੋ ਕਿਰਪਾਨਾਂ ਸਨ ਉਹ ਖੂਨ ਦੇ ਨਾਲ ਡਬੋ ਦਿੱਤੀਆਂ। ਖੂਨ ਦੇ ਨਾਲ ਦੇਵੀ ਆਪਣੀਆਂ ਕਿਰਪਾਨਾਂ ਦੀ ਪਿਆਸ ਬੁਝਾ ਰਹੀ ਹੈ, ਕਿਉਂਕਿ ਕਿਰਪਾਨ ਦੀ ਪਿਆਸ, ਤੇਗ ਦੀ ਪਿਆਸ ਹਮੇਸ਼ਾ ਮਸ਼ਹੂਰ ਵੀਰਾਂ ਦੇ ਖੂਨ ਨਾਲ ਬੁਝਦੀ ਹੈ, ਮੁਰਗਿਆਂ ਦੇ ਨਾਲ ਨਹੀਂ। ਵੀ ਮੁਰਗਿਆਂ ਦੇ ਖੂਨ ਨਾਲ ਹੀ ਪਿਆਸ ਬੁਝਾ ਲਈਏ। ਇੱਥੇ ਇੱਕ ਦਿਨ ਇੱਕ ਨਿਊਜ਼ ਪੇਪਰ ਵਿੱਚ ਇਸ਼ਤਿਹਾਰ ਪੜਿਆ, ਔਰ ਇਸ਼ਤਿਹਾਰ ਵੀ ਬੜਾ ਅਜੀਬ ਕਿਸਮ ਦਾ। ਅਸੀਂ ਖਾਲਸਾ ਵਾਈਨ ਸਟੋਰ, ਨਾਲੇ ਖਾਲਸਾ ਨਾਲੇ ਵਾਈਨ, ਪਰ ਹੁਕਮ ਹੈ ਗੁਰੂ ਕਾ ਸਿੱਖ ਸ਼ਰਾਬ ਕਦੀ ਨਾ ਪੀਵੇ। ਰਹਿਤਨਾਮਾ ਭਾਈ ਚੌਪਾ ਸਿੰਘ, ਨੀਚੇ ਅੱਖਰ ਵੀ ਹੋਰ ਵੀ ਲਿਖੇ ਹੋਏ ਸਨ। ਅਖੇ ਆਪ ਨੂੰ ਪਤਾ ਹੀ ਖਾਲਸਾ ਵਾਈਨ ਸਟੋਰ ਕਈ ਸਾਲਾਂ ਤੋਂ 1975 ਤੋਂ ਆਪ ਜੀ ਦੀ ਸੇਵਾ ਦਾਰੂ ਪਾਣੀ ਨਾਲ ਤੇ ਵਾਈਨ ਨਾਲ ਕਰਦਾ ਆ ਰਿਹਾ, ਔਰ ਇਹ ਸੱਤੇ ਦਿਨ ਖੁੱਲਿਆ ਰਹਿੰਦਾ। ਮੈਂ ਕਿਹਾ ਦੇਖੋ ਖਾਲਸਾ ਕਿਹੋ ਜਿਹਾ ਹੋ ਗਿਆ ਹੈ। ਉਹ ਗੁਰੂ ਕੇ ਅੰਮ੍ਰਿਤ ਦੀ ਸੇਵਾ ਤੇ ਸਿਮਰਨ ਦੀ ਬਜਾਏ ਆਪਣੀ ਸ਼ਰਾਬ ਦੀ ਮਸ਼ਹੂਰੀ ਦੀ ਗੱਲ ਕਰਦਾ ਪਿਆਲਾ ਖੋਲ ਸ੍ਰੀ ਵਾ। ਕਿੱਥੇ ਉਸਨੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ, ਕੁਰਾਹੇ ਪੈਣ ਤੋਂ ਬਚਾਉਣਾ, ਤੇ ਕਿੱਥੇ ਉਹ ਆਪਣੀ ਕਾਰੋਬਾਰ ਦੀ ਪ੍ਰਸਿੱਧੀ ਲਈ ਇਹੋ ਜਿਹੇ ਇਸ਼ਤਿਹਾਰ ਦਿੰਦਾ ਹੈ। ਤੋ ਬੇਨਤੀ ਕੀਤੀ ਜਾ ਰਹੀ ਸੀ ਕਿ ਇਸ ਤਰੀਕੇ ਨਾਲ ਤਲਵਾਰ ਦੀ ਪਿਆਸ ਜਿਹੜੀ ਏ, ਕਿਰਪਾਨ ਦੀ ਜੋ ਪਿਆਸ ਹੈ ਤ੍ਰਿਹੇ, ਉਹ ਸ਼ੂਰ ਵੀਰਾਂ ਦੇ ਖੂਨ ਦੇ ਨਾਲ ਬੁਝਦੀ ਏ। ਇਉਂ ਜਿਹੜੀਆਂ ਮਿਆਨਾਂ ਤੋਂ ਨੰਗੀਆਂ ਕਿਰਪਾਨਾਂ ਸਨ, ਦੇਵੀ ਨੇ ਲਹੂ ਦੇ ਵਿੱਚ ਸ਼ੂਰ ਵੀਰਾਂ ਦੇ ਖੂਨ ਵਿੱਚ ਡਬੋ ਕੇ ਉਹਨਾਂ ਦੀ ਪਿਆਸ ਬੁਝਾ ਦਿੱਤੀ।
ਸਾਰ ਸੁਤੀ ਜਾਣ ਨਹਾਈਆਂ ਮਿਲ ਕੇ ਦੇਵੀਆਂ,
ਜਾਣੋ ਇਸ ਪ੍ਰਕਾਰ ਬਹੁਤ ਸਾਰੀਆਂ ਦੇਵੀਆਂ ਮਿਲ ਕੇ ਜਿਵੇਂ ਸਰਸਤੀ ਨਦੀ ਵਿੱਚ ਨਹਾਤੀਆਂ ਹੋਈਆਂ ਹੋਣ, ਇਵੇਂ ਇਹ ਕਿਰਪਾਨਾਂ ਸ਼ੂਰ ਵੀਰਾਂ ਦੇ ਖੂਨ ਵਿੱਚ ਇਸ਼ਨਾਨ ਕਰਕੇ ਲੱਥ ਪੱਥ ਹੋ ਕੇ ਬਾਹਰ ਨਿਕਲੀਆਂ।
ਸਭੇ ਮਾਰਗ ਰਾਈਆਂ ਅੰਦਰ ਖੇਤ ਦਾ,
ਪਰ ਇਹ ਕਹਿੰਦੇ ਨੇ ਜਿਤਨੀਆਂ ਵੀ ਰਕਤਰ ਬੀਜ ਦੀਆਂ ਸੂਰਤਾਂ ਸ਼ਕਲਾਂ ਸਨ ਮੈਦਾਨੇ ਜੰਗ ਦੇ ਅੰਦਰ, ਸਾਰੀਆਂ ਮਾਰ ਕੇ ਦੇਵੀ ਨੇ ਗਿਰਾ ਦਿੱਤੀਆਂ।
ਸਿੱਧੋ ਫੇਰ ਸਵਾਈਆਂ ਹੋਈਆਂ ਸੂਰਤਾਂ,
ਪਰ ਇਸ ਤੋਂ ਵੀ ਹੋਰ ਸਵਾਈਆਂ, ਹੋਰ ਜ਼ਿਆਦਾ ਰਕਤਰ ਬੀਜ ਦੀਆਂ ਸੂਰਤਾਂ ਸ਼ਕਲਾਂ ਮੈਦਾਨੇ ਜੰਗ ਦੇ ਅੰਦਰ ਉਹਦੇ ਖੂਨ ਦੇ ਕਤਰਿਆਂ ਤੋਂ ਹੋ ਆਈਆਂ, ਉੱਠ ਖਲੋਤੀਆਂ।
ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕਾ,
ਸੰਖ ਢੋਲ ਨਗਾਰੇ ਵਜਾ ਕੇ ਸ਼ੂਰ ਵੀਰਾਂ ਨੇ ਜੰਗ ਰਚਿਆ ਹੋਇਆ ਹੈ।
ਚੰਡ ਚਤਾਰੀ ਕਾਲ ਕਾ ਮਨ ਬਹਲਾ ਰੋਸ ਵਢਾਏ ਕਾ,
ਜਿਸ ਵੇਲੇ ਰਕਤਰ ਬੀਜ, ਬਹੁਤ ਸਾਰੇ ਰਕਤਰ ਬੀਜ ਪੈਦਾ ਹੋ ਗਏ, ਦੂਰ ਦੂਰ ਤੱਕ ਰਕਤਰ ਬੀਜ ਦੇ ਰੂਪ ਵਿੱਚ ਰਾਕਸ਼ਿਸ਼ ਫੌਜਾਂ ਖਲੋਤੀਆਂ ਦੇਖੀਆਂ, ਤਾਂ ਚੰਡੀ ਨੇ ਆਪਣੇ ਮਨ ਦੇ ਅੰਦਰ ਬਹੁਤ ਸਾਰਾ ਗੁੱਸਾ ਵਧਾ ਕੇ ਕਾਲਕਾ ਮਹਾਂਕਾਲ ਜੀ ਦੀ ਸ਼ਕਤੀ ਕਾਲਕਾ ਦੇਵੀ ਨੂੰ ਚੇਤੇ ਕੀਤਾ, ਯਾਦ ਕੀਤਾ ਵੀ ਮੇਰੀ ਆ ਕੇ ਤੂੰ ਮਦਦ ਕਰ, ਇਹਨਾਂ ਅਣਗਿਣਤ ਰਾਕਸ਼ਿਸ਼ ਲੋਕਾਂ ਦੇ ਸਾਹਮਣੇ ਮੇਰੇ ਤੋਂ ਠਹਿਰਨਾ ਜ਼ਰਾ ਮੁਸ਼ਕਲ ਹੋ ਰਿਹਾ।
ਨਿਕਲੇ ਮੱਥਾ ਫੋੜ ਕਾ ਜਨ ਫਤਿਹ ਨਿਸ਼ਾਨ ਵਜਾਏ ਕਾ,
ਤਾਂ ਉਸ ਮੌਕੇ ਤੇ ਕਹਿੰਦੇ ਨੇ ਚੰਡੀ ਦੇ ਮੱਥੇ ਦੇ ਵਿੱਚੋਂ ਫਤਿਹ ਦੇ ਨਿਸ਼ਾਨ ਧੌਸੇ ਨੂੰ ਵਜਾ ਕੇ ਚੰਡੀ ਦੁਰਗਾ ਦੇ ਮੱਥੇ ਨੂੰ ਭੰਨ ਕੇ ਉਹਦੇ ਮੱਥੇ ਵਿੱਚੋਂ ਕਾਲਕਾ ਨਿਕਲੀ, ਪ੍ਰਗਟ ਹੋ ਗਈ।
ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਰ ਮਰੜਾਏ ਕਾ,
ਕਹਿੰਦੇ ਨੇ ਜਾਗ ਜਾਗਦਿਆਂ ਹੀ ਪ੍ਰਗਟ ਹੁੰਦਿਆਂ ਹੀ ਜੁੰਮੀ ਜੁੱਧ ਨੂੰ, ਜੁੱਧ ਦੀ ਤਰਫ ਨੂੰ ਉਹ ਤੁਰ ਪਈ, ਜਿਵੇਂ ਬਿਆਸ ਦਾ ਬੇਟਾ ਸੁਖਦੇਵ ਜਨਮਦਿਆਂ ਹੀ ਦੌੜਨ ਲੱਗ ਪਿਆ। ਉਹਨੇ ਜਨਮ ਲੀਤਾ ਤੇ ਉਹ ਦੌੜਨ ਲੱਗ ਪਿਆ, ਉਹ ਚੱਲ ਪਿਆ। ਕੁਝ ਲੋਕ ਇਸ ਗੱਲ ਵਿੱਚ ਵੀ ਪਸ਼ੂ ਦੀ ਮਹਾਨਤਾ ਸਮਝਦੇ ਨੇ, ਕਹਿੰਦੇ ਨੇ ਕਿ ਦੇਖੋ ਪਸ਼ੂਆਂ ਦੇ ਬੱਚੇ ਜਨਮ ਲੈਂਦੇ ਹੀ ਤੁਰਨ ਫਿਰਨ ਲੱਗ ਪੈਂਦੇ ਨੇ, ਪਰ ਆਦਮ ਸਾਧ ਦਾ ਬੱਚਾ ਕਿਤਨੇ ਸਮੇਂ ਤੋਂ ਬਾਅਦ ਤੁਰਨ ਫਿਰਨ ਲੱਗਦਾ। ਤੋ ਇੱਥੇ ਬੇਨਤੀ ਕਰ ਰਹੇ ਸਾਂ, ਕਹਿੰਦੇ ਨੇ ਜਾਗਦਿਆਂ ਹੀ ਜਨਮਦਿਆਂ ਪ੍ਰਗਟ ਹੁੰਦਿਆਂ ਹੀ ਉਹ ਜੁੱਧ ਦੀ ਤਰਫ ਨੂੰ ਚੱਲ ਪਈ ਜੀ।
ਦਲ ਵਿਚ ਘੇਰਾ ਘਤਿਆ
ਜਰਵਾਣਾ ਜਨ ਮਰੜਾਇਕ ਹੈ। ਜਿਸ ਪ੍ਰਕਾਰ ਵੀਰ ਜਰਵਾਣਾ ਬਲ ਵਾਲਾ ਵੀਰ ਭੱਦਰ ਜਨ ਮਰੜਾ ਕੇ ਸ਼ਿਵਾਂ ਤੋਂ ਪ੍ਰਗਟ ਹੋ ਕੇ ਉਹਦੀਆਂ ਜਟਾਂ ਵਿਚੋਂ ਪ੍ਰਗਟ ਹੋ ਕੇ ਮਰੜਾਇ ਕੇ ਸ਼ਿਵਾਂ ਦੀਆਂ ਜਟਾਂ ਵਿਚੋਂ ਜਾਣੋ ਜਿਵੇਂ ਵੀਰ ਭੱਦਰ ਪ੍ਰਗਟ ਹੋ ਕੇ ਮੈਦਾਨੇ ਜੰਗ ਦੇ ਅੰਦਰ ਤੁਰਿਆ ਸੀ ਦਸ਼ ਨੂੰ ਨਾਸ਼ ਕਰਨ ਵਾਸਤੇ ਇਸੇ ਪ੍ਰਕਾਰ ਕਾਲਕਾ ਚੰਡੀ ਦੁਰਗਾ ਦੇਵੀ ਦੇ ਮੱਥੇ ਤੋਂ ਪ੍ਰਗਟ ਹੁੰਦਿਆਂ ਹੀ ਯੁੱਧ ਦੀ ਤਰਫ ਨੂੰ ਚੱਲ ਪਈ ਦੌੜ ਪਈ
ਦਲ ਵਿਚ ਘੇਰਾ ਘਤਿਆ ਜਨ ਸਿਹੀ ਤੁਰਿਆ ਗਰਣਾਇਕਾ
ਤੇ ਕਹਿੰਦੇ ਨੇ ਇਸ ਪ੍ਰਕਾਰ ਦੁਸ਼ਮਣ ਦੀਆਂ ਦਲਾਂ ਫੌਜਾਂ ਦੇ ਵਿਚ ਘੇਰਾ ਪਾਇਆ ਹੋਇਆ ਉਹ ਇਸ ਪ੍ਰਕਾਰ ਅਗਾਂਹ ਮੈਦਾਨੇ ਜੰਗ ਦੇ ਤਰਫ ਵਧੀ ਹੈ ਜਿਵੇਂ ਕੋਈ ਸ਼ੀਰ ਸ਼ੇਰ ਸਿੰਹ ਸ਼ੇਰ ਗਰਣਾਇਕ ਹੈ ਗਰਜ ਕੇ ਅਗਾਂਹ ਤੁਰਦਾ ਹੋਵੇ। ਇਸ ਪ੍ਰਕਾਰ ਕਾਲਕਾ ਤੇ ਦੁਰਗਾ ਦੋਨਾਂ ਮੈਦਾਨੇ ਜੰਗ ਦੀ ਤਰਫ ਸ਼ੇਰਾਂ ਦੇ ਵਾਂਗ ਗਰਜਦੀਆਂ ਹੋਈਆਂ ਅਗਾਂਹ ਨੂੰ ਵਧੀਆਂ ਨੇ।
ਆ ਵਸੂਲਾ ਹੋਇਆ ਤੇ ਉਹ ਲੋਕਾਂ ਤੇ ਖੁਨਸਾਏਕਾ
ਕਹਿੰਦੇ ਨੇ ਉਸ ਮੌਕੇ ਤੇ ਇਤਨਾ ਸ਼ੂਰ ਵੀਰਾਂ ਦੇ ਅੰਦਰ ਗੁੱਸਾ ਹੈ ਕਾਲਕਾ ਤੇ ਚੰਡੀ ਦੇ ਅੰਦਰ ਇਤਨਾ ਰੋਹ ਹੈ ਜਿਵੇਂ ਆਪ ਵਸੂਲਾ ਵਿਸ਼ੇਸ਼ ਤਰਸੂਲ ਵਾਲਾ ਸ਼ੰਕਰ ਤਿੰਨਾਂ ਲੋਕਾਂ ਤੋਂ ਖੁਨਸ ਕੇ ਕ੍ਰੋਧ ਕਰਕੇ ਜਿਵੇਂ ਆਪ ਜੰਗ ਦੇ ਅੰਦਰ ਆਇਆ ਹੋਵੇ ਇਸ ਪ੍ਰਕਾਰ ਇਹ ਕਾਲਕਾ ਚੰਡੀ ਦੋਨਾਂ ਪ੍ਰਗਟ ਹੋ ਕੇ ਵੀਰਤਾ ਨਾਲ ਮੈਦਾਨੇ ਜੰਗ ਦੇ ਅੰਦਰ ਉਤਰੀਆਂ ਨੇ।
ਰੋਹ ਸਧਾਈਆਂ ਚਕਰਪਾਨ ਕਰ ਨੰਦਾ ਖੜਗ ਉਠਾਏਕਾ
ਜਾਂ ਇਸ ਪ੍ਰਕਾਰ ਸਮਝ ਲਵੋ ਇਹ ਦੋਨਾਂ ਇਸ ਤਰੀਕੇ ਨਾਲ ਵੀ ਚੱਲੀਆਂ ਨੇ ਚਕਰਪਾਨ ਵਿਸ਼ਨੂੰ ਆਪਣੇ ਹੱਥ ਦੇ ਵਿਚ ਨੰਦੀ ਕਿਰਪਾਨ ਨੂੰ ਉਠਾ ਕੇ ਜਿਵੇਂ ਮੈਦਾਨੇ ਜੰਗ ਦੇ ਅੰਦਰ ਰਾਕਸ਼ਾਂ ਨਾਲ ਮੁਕਾਬਲਾ ਕਰਨ ਲਈ ਚੱਲਿਆ ਹੋਵੇ ਸਿਧਾਇਆ ਹੋਵੇ ਇਵੇਂ ਕਾਲਕਾ ਤੇ ਚੰਡੀ ਦੋਨਾਂ ਮੈਦਾਨੇ ਜੰਗ ਦੀ ਤਰਫ ਅਗਾਂਹ ਵਧੀਆਂ।
ਅੱਗੇ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਸਾਹਿਬਰ ਲਾਇਕਾ
ਤੇ ਅੱਗੇ ਸਾਹਮਣੇ ਜਿਹੜੇ ਰਾਕਸ਼ ਸਨ ਬੜੇ ਰੋਹ ਨਾਲ ਬੜੇ ਗੁੱਸੇ ਵਾਲੇ ਸ਼ੂਰਬੀਰ ਬਹਾਦਰ ਜਿਹੜੇ ਨੇ ਅੱਗੇ ਰਾਕਸ਼ ਬੈਠੇ ਰੋਹਲੇ ਬਹੁਤੇ ਰੋਹ ਵਾਲੇ ਗੁੱਸੇ ਵਾਲੇ ਅੱਗੇ ਰਾਕਸ਼ ਬੈਠੇ ਹੋਏ ਸਨ ਉਹਨਾਂ ਨੇ ਕੀ ਕੀਤਾ ਤੀਰਾਂ ਨਾਲ ਕਿਰਪਾਨਾਂ ਨਾਲ ਸਾਹਿਬਰ ਚਾ ਕੇ ਕਾਲਕਾ ਤੇ ਚੰਡੀ ਦੋਨਾਂ ਨੂੰ ਪਿਛਾਂ ਰੋਕ ਦਿੱਤਾ ਮੋੜ ਦਿੱਤਾ।
ਬਕਰ ਪਛਾੜੇ ਰਾਕਸ਼ਾਂ ਦਲ ਦੈਤਾਂ ਅੰਦਰ ਜਾਏਗਾ
ਕਹਿੰਦੇ ਨੇ ਇਸ ਪ੍ਰਕਾਰ ਦੈਤਾਂ ਦੇ ਦਲ ਵਿਚ ਜਾ ਕੇ ਰਾਕਸ਼ਾਂ ਨੂੰ ਪਕੜ ਪਕੜ ਕੇ ਪਛਾੜ ਦਿੱਤਾ ਪਕੜ ਪਕੜ ਕੇ ਦੂਰ ਦੂਰ ਤੱਕ ਸੁੱਟ ਦਿੱਤਾ ਜਿਵੇਂ ਛੋਟੇ ਛੋਟੇ ਪੱਥਰਾਂ ਨੂੰ ਉਠਾ ਕੇ ਪਕੜ ਕੇ ਦੂਰ ਸੁੱਟੀਏ। ਇਸ ਪ੍ਰਕਾਰ ਰਾਕਸ਼ਾਂ ਦੇ ਦਲ ਵਿਚ ਜਾ ਕੇ ਉਹਨਾਂ ਨੂੰ ਪਕੜ ਪਕੜ ਕੇ ਪਿਛਾਂ ਸੁੱਟੀ ਜਾਂਦੀ ਏ ਕਾਲਕਾ ਤੇ ਚੰਡੀ।
ਬਹੁ ਕੇਸੀ ਪਕੜ ਪਛਾੜੇ ਅੰਦਰ ਧੂਮ ਰਚਾਏਗਾ
ਇਹਨਾਂ ਦੈਤਾਂ ਦੇ ਅੰਦਰ ਧੂਮ ਉਧੜ ਧੁੰਮੀ ਰੌਲਾ ਗੌਲਾ ਮਚਾ ਕੇ ਬਹੁਤ ਸਾਰੇ ਰਾਕਸ਼ ਲੋਕਾਂ ਨੂੰ ਕੇਸਾਂ ਤੋਂ ਪਕੜ ਪਕੜ ਕੇ ਪਟਕਾ ਕੇ ਦੂਰ ਦੂਰ ਤੱਕ ਸੁੱਟਦੇ ਨੇ ਜਿਹੜੇ ਇੱਕ ਵਾਰੀ ਸੁੱਟਣ ਤੋਂ ਬਾਅਦ ਆਸਾਨੀ ਨਾਲ ਉੱਠ ਕੇ ਆਪਣਾ ਆਪ ਸੰਭਾਲ ਨਹੀਂ ਸਕਦੇ।
ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦਲੇ ਚਲਾਏਗਾ
ਰਾਕਸ਼ ਲੋਕਾਂ ਦੇ ਦਲਾਂ ਵਿਚੋਂ ਕਰੋੜਾਂ ਦੀ ਗਿਣਤੀ ਵਿਚ ਵੱਡੇ ਵੱਡੇ ਸ਼ੂਰ ਵੀਰ ਚੁਣ ਚੁਣ ਕੇ ਕਾਲੀ ਨੇ ਚੰਡੀ ਨੇ ਪਕੜ ਕੇ ਚਲਾ ਦਿੱਤੇ ਸੁੱਟ ਦਿੱਤੇ ਮਾਰ ਮੁਕਾ ਦਿੱਤੇ।
ਰਣ ਕਾਲੀ ਗੁੱਸਾ ਖਾਏਗਾ
ਮੈਦਾਨੀ ਜੰਗ ਦੇ ਅੰਦਰ ਕਾਲਕਾ ਨੇ ਜਿਹੜੀ ਚੰਡੀ ਦੇ ਮੱਥੇ ਵਿਚੋਂ ਮਦਦ ਲਈ ਪ੍ਰਗਟ ਹੋਈ ਏ ਮੈਦਾਨੀ ਜੰਗ ਵਿਚੋਂ ਨੇ ਗੁੱਸਾ ਖਾ ਕੇ ਗੁੱਸਾ ਕਰਕੇ ਇਹ ਜਿਹੜੇ ਵੱਡੇ ਵੱਡੇ ਦੈਨ ਸਨ ਉਹ ਨਾਸ਼ ਕਰ ਦੇਣਾ ਕੀਤੇ।
ਪੌੜੀ ਦੋਹਾਂ ਕੰਧਾਰਾ ਮੋਹ ਜੁੜੇ ਅਣਿਆਰਾ ਚੋਈਆਂ
ਦੋਹਾਂ ਕੰਧਾਰਾ ਮੋਹ ਜੁੜੇ ਦੋਹਾਂ ਤਰਫਾਂ ਤੋਂ ਦੀਵਾਰਾਂ ਵਾਂਗ ਆਹਮੋ ਸਾਹਮਣੇ ਕੰਧਾਂ ਵਾਂਗ ਖਲੋ ਕੇ ਮੂੰਹ ਜੋੜ ਕੇ ਸ਼ੂਰਬੀਰਾਂ ਦੀਆਂ ਜਿਹੜੀਆਂ ਅਣੀਆਂ ਫੌਜਾਂ ਸਨ ਦੁਸ਼ਮਣਾਂ ਦੀਆਂ ਫੌਜਾਂ ਉਹ ਮੈਦਾਨੀ ਜੰਗ ਦੇ ਅੰਦਰ ਆਪਣੇ ਆਪ ਨੂੰ ਸੰਭਾਲ ਕੇ ਤਿਆਰ ਬਰ ਤਿਆਰ ਹੋ ਕੇ ਮੈਦਾਨੀ ਜੰਗ ਦੇ ਵਿਚ ਰਚੀਆਂ ਹੋਈਆਂ ਨੇ।
ਤੂ ਕਿਰਪਾਨਾਂ ਤਿੱਖੀਆਂ ਨਾਲ ਲੋਹੂ ਧੋਈਆਂ
ਦੋਨਾਂ ਪਾਸਿਆਂ ਦੀਆਂ ਫੌਜਾਂ ਨੇ ਆਪਣੀਆਂ ਤਿੱਖੀਆਂ ਤੇਜ ਕਿਰਪਾਨਾਂ ਮਿਆਨਾਂ ਵਿਚੋਂ ਖਿੱਚ ਖਿੱਚ ਕੇ ਪਾਣੀ ਨਾਲ ਨਹੀਂ ਦੁੱਧ ਨਾਲ ਨਹੀਂ ਸ਼ੂਰਬੀਰਾਂ ਦੇ ਲਹੂ ਨਾਲ ਖੂਨ ਦੇ ਨਾਲ ਧੋਣਾ ਕੀਤੀਆਂ ਨੇ।
ਪੂਰਾ ਸਰਨਵਤ ਬੀਜ ਨੂੰ ਘਾਤ ਖੇਰ ਖਲੋਈਆਂ
ਇਸ ਪ੍ਰਕਾਰ ਰਕਤਰ ਬੀਜ ਦੈਂਤ ਨੂੰ ਹੂਰਾਂ ਸਵਰਗ ਦੀਆਂ ਪੱਛਰਾਂ ਘੇਰਾ ਘੱਤ ਕੇ ਘੇਰਾ ਪਾ ਕੇ ਖਲੋ ਗਈਆਂ ਉਹਨੂੰ ਅੱਗੇ ਨਹੀਂ ਜਾਣ ਦਿੰਦੀਆਂ।
ਲਾੜਾ ਦੇਖਣ ਲਾੜੀਆਂ ਚੌਗਰਦਾ ਹੋਈਆਂ
ਜਿਸ ਪ੍ਰਕਾਰ ਵਿਆਹ ਵਾਲੇ ਮੁੰਡੇ ਲਾੜੇ ਨੂੰ ਲਾੜੀਆਂ ਵਿਆਹ ਵਾਲੀਆਂ ਲੜਕੀਆਂ ਘੇਰਾ ਪਾ ਕੇ ਖਲੋ ਜਾਂਦੀਆਂ ਨੇ, ਚੌਗਿਰਦੇ ਹੋ ਜਾਂਦੀਆਂ ਨੇ। ਇਸ ਪ੍ਰਕਾਰ ਅਪਛਰਾਂ ਇਸ ਸ਼ੂਰਬੀਰ ਬਹਾਦਰ ਦੇ ਚੌਗਿਰਦੇ ਖਲੋਤੀਆਂ ਨੇ।
ਪੌੜੀ ਚੌਵੀ ਧੌਸਾ ਪਾਈਆਂ ਦਲਾ ਮੁਕਾਬਲਾ,
ਧੌਸਿਆਂ ਤੇ ਚੋਬਾਂ ਵੱਧ ਪਈਆਂ, ਫੌਜਾਂ ਦਾ ਮੁਕਾਬਲਾ ਹੋ ਗਿਆ।
ਦਸੀ ਤੂੰ ਨਚਾਇਆ ਤੇਗਾ ਨੰਗੀਆਂ,
ਤੇ ਆਪੋ ਆਪਣੇ ਦਸਤੀ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਮਿਆਨਾਂ ਵਿੱਚੋਂ ਖਿੱਚ ਕੇ ਨਚਾਈਆਂ, ਆਪਣੀਆਂ ਆਪਣੇ ਆਪਣੇ ਹੱਥਾਂ ਵਿੱਚ ਸ਼ੂਰਬੀਰ ਕਿਰਪਾਨਾਂ ਹਿਲਾਉਂਦੇ ਨੇ, ਨਚਾਉਂਦੇ ਨੇ, ਫੇਰਦੇ ਨੇ।
ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ,
ਤੇ ਗੋਸ਼ਤ ਗਿੱਧੀਆਂ ਇਲਾਂ ਦੇ ਵਾਂਗ ਸ਼ੂਰਬੀਰਾਂ ਦਾ ਗੋਸ਼ਤ ਮਾਸ ਖਾਣ ਗਿੱਧੀਆਂ ਹੋਈਆਂ। ਜੋ ਇਸ ਬਹਾਦਰਾਂ ਦੀਆਂ ਕਿਰਪਾਨਾਂ ਨੇ ਇੱਕ ਦੂਸਰੇ ਨੇ, ਉਹ ਕਿਰਪਾਨਾਂ ਸ਼ੂਰਬੀਰਾਂ ਦੇ ਸ਼ਰੀਰਾਂ ਤੇ ਲਗਾ ਦਿੱਤੀਆਂ।
ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ,
ਇਸ ਮੌਕੇ ਤੇ ਬਹੁਤ ਹੀ ਦੁਖਦਾਇਕ ਰਾਤੀ, ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ, ਸ਼ੂਰਬੀਰਾਂ ਮਰਦਾਂ ਤੇ ਘੋੜਿਆਂ ਤੇ, ਇਹ ਰਾਤਾਂ ਬਹੁਤ ਹੀ ਦੁਖਦਾਇਕ ਹੋ ਆਈਆਂ।
ਜੋਗਣੀਆਂ ਆਈਆਂ ਲੋਹੂ ਭਖਣਾ,
ਤੇ ਕਹਿੰਦੇ ਨੇ ਜੋਗਣੀਆਂ ਮਿਲਤਾਈਆਂ, ਜੋਗਣੀਆਂ ਆਪਸ ਵਿੱਚ ਮਿਲ ਕੇ ਮੈਦਾਨੇ ਜੰਗ ਦੀ ਤਰਫ ਧਾ ਧਾ ਕੇ ਆ ਰਹੀਆਂ ਨੇ, ਔਰ ਨਾਲੇ ਉੱਚੀ ਉੱਚੀ ਕਹਿ ਰਹੀਆਂ ਨੇ ਕਿ ਲੋਹੂ ਭਖਣਾ, ਸ਼ੂਰਬੀਰਾਂ ਦਾ ਮਾਸ ਤੇ ਲਹੂ ਖਾਣਾ, ਕਿਉਂਕਿ ਇਹਨਾਂ ਦੀ ਖੁਰਾਕ ਹੀ ਇਹੋ ਹੈ।
ਫੌਜਾਂ ਮਾਰ
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਦਿਨ ਗੁਰੂ ਕੇ ਮਹਿਲਾਂ ਵਿੱਚ ਏਕਾਂਤ ਬੈਠਿਆਂ, ਨਾਰਦ, ਉਹਦੀ ਕਲੇ ਪਤਨੀ ਤੇ ਹੋਰ ਬਹੁਤ ਸਾਰੀਆਂ ਕਲ ਜੋਗਣਾਂ ਹਾਜ਼ਰ ਹੋਈਆਂ। ਹਜ਼ੂਰ ਨੇ ਪੁੱਛਿਆ, ਤੁਹਾਡਾ ਇੱਥੇ ਆਉਣਾ ਕਿਸ ਤਰ੍ਹਾਂ ਹੋਇਆ? ਉਹਨਾਂ ਨੇ ਕਲ ਜੋਗਣਾਂ ਨੇ ਕਲੇ ਨੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਮੁੱਦਤਾਂ ਹੋ ਗਈਆਂ ਨੇ, ਬੜਾ ਸਮਾਂ ਲੰਘ ਗਿਆ, ਭੁੱਖੀਆਂ ਫਿਰ ਰਹੀਆਂ, ਕਿਤਨੇ ਸਮੇਂ ਤੋਂ ਸਾਨੂੰ ਸਾਡੀ ਖੁਰਾਕ ਨਹੀਂ ਪ੍ਰਾਪਤ ਹੋਈ। ਤੁਸੀਂ ਇਸ ਸੰਸਾਰ ਤੇ ਆਏ ਹੋ, ਜੇ ਜਿੱਥੇ ਅਣਗਿਣਤ ਲੋਕਾਂ ਨੂੰ ਲੰਗਰ ਬਖਸ਼ਿਸ਼ ਕਰਦੇ ਹੋ, ਉਥੇ ਯੁੱਧ ਰਚੋ, ਧਰਮ ਯੁੱਧ ਕਰੋ, ਤੇ ਇਹ ਜਿਹੜੇ ਰਾਕਸ਼ਿਸ਼ ਲੋਕ ਧਰਮ ਦੇ ਵਿਰੋਧੀ ਮੁਗਲਾਂ ਦੇ ਰੂਪ ਵਿੱਚ ਨੇ, ਉਹਨਾਂ ਦਾ ਮਾਸ ਤੇ ਖੂਨ ਸਾਨੂੰ ਪਿਲਾ ਕੇ ਸਾਡੀ ਭੁੱਖ ਨਿਵਰਤ ਕਰੋ। ਪਿਆਲਾ ਖੋ ਸ੍ਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਵਕਤ ਆਉਣ ਵਾਲਾ ਹੈ, ਤੁਹਾਡੀ ਖੁਰਾਕ ਵੀ ਤੁਹਾਨੂੰ ਪ੍ਰਾਪਤ ਹੋਵੇ, ਪਰ ਅਜੇ ਥੋੜਾ ਜਿਹਾ ਸਮਾਂ ਤੁਹਾਨੂੰ ਇੰਤਜ਼ਾਰ ਕਰਨੀ ਪਵੇਗੀ। ਜੋਗਣੀਆਂ ਮਿਲਤਾਈਆਂ ਲੋਹੂ ਪਖਣਾ, ਜੋਗਣੀਆਂ ਮਿਲ ਕੇ ਦੌੜ ਕੇ ਆਈਆਂ ਨੇ, ਤੇ ਨਾਲੇ ਉੱਚੀ ਉੱਚੀ ਕਹਿ ਰਹੀਆਂ ਨੇ ਖੁਸ਼ੀ ਨਾਲ ਕਿ ਸ਼ੂਰਬੀਰਾਂ ਦਾ ਮਾਸ ਤੇ ਖੂਨ ਖਾਣਾ।
ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾ,
ਦੇਵਤਿਆਂ ਤੇ ਦੈਂਤਾਂ ਨੇ ਇੱਕ ਦੂਸਰੇ ਦੀਆਂ ਫੌਜਾਂ ਮਾਰ ਮਾਰ ਕੇ ਪਿੱਛੇ ਹਟਾ ਦਿੱਤੀਆਂ।
ਭਜਦੀ ਕਥਾ ਸੁਣਾਈਆਂ ਰਾਜੇ ਸੁੰਬਥਾ,
ਤੇ ਆਖਿਰ ਰਕਤਰ ਬੀਰ ਜਿਹੜਾ ਹੈ ਉਹ ਮਾਰਿਆ ਗਿਆ, ਔਰ ਉਹਦੇ ਨਾਲ ਦੇ ਸਾਥੀ ਫੌਜ ਦੇ ਜਿਹੜੇ ਲੋਕ ਨੇ ਉਹਦੀਆਂ ਭਜਦੀਆਂ ਹੋਈਆਂ ਫੌਜਾਂ ਨੇ ਬਚ ਕੇ ਰਾਜੇ ਸੁੰਬ ਦੇ ਥਾਂ ਤੇ ਜਾ ਕੇ ਉਹਦੇ ਪਾਸ ਜਾ ਕੇ ਭਜਦਿਆਂ ਹੋਇਆਂ ਸਾਰੀ ਜੰਗ ਦੀ ਕਹਾਣੀ ਸੁਣਾ ਦਿੱਤੀ, ਕਥਾ ਸੁਣਾ ਦਿੱਤੀ।
ਨਾ ਪਾਉਣਾ ਪਾਈਆਂ ਬੂੰਦਾਂ ਰਕਤ ਦੀਆਂ,
ਉਹਨੇ ਕਿਹਾ ਜੀ ਬਹਾਦਰੀ ਤੇ ਬਹੁਤ ਕੀਤੀ ਏ ਰਕਤ ਰਬੀਰ ਚ ਨੇ, ਪਰ ਉਹਦੀ ਅਖੀਰ ਤੇ ਪੇਸ਼ ਹੀ ਕੋਈ ਨਹੀਂ ਗਈ। ਹੋਏ ਨਾ ਪਾਉਣੇ ਪਾਈਆਂ, ਕਹਿੰਦੇ ਬੂੰਦਾਂ ਰਕਤ ਦੀਆਂ, ਜੇ ਉਹ ਤਾਂ ਹੀ ਜਿੱਤਦਾ, ਉਹ ਤਾਂ ਹੀ ਕਾਇਮ ਰਹਿੰਦਾ ਜੇ ਉਹਦੇ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਰਹਿੰਦੀਆਂ। ਪਰ ਚੰਡੀ ਦੇ ਨਾਲ, ਦੁਰਗਾ ਦੇ ਨਾਲ ਇੱਕ ਹੋਰ ਕਾਲੇ ਮੂੰਹ ਵਾਲੀ ਕਾਲਕਾ ਆ ਗਈ, ਤੇ ਉਹਨੇ ਇੱਕ ਕੰਮ ਕੀਤਾ ਕਿ ਰਕਤਰ ਬੀਰ ਦੇ ਖੂਨ ਦੀਆਂ ਜਿਤਨੀਆਂ ਬੂੰਦਾਂ ਸਨ, ਜਿਤਨੇ ਉਹਦੇ ਕਿਣਕੇ ਸਨ, ਭੋਏ ਧਰਤੀ ਦੇ ਉੱਪਰ ਪਾਉਣੇ ਹੀ ਨਹੀਂ ਪਾਈਆਂ, ਪੈਣ ਹੀ ਨਹੀਂ ਦਿੱਤੀਆਂ। ਉਹ ਆਪਣਾ ਖੱਪਰ ਅੱਗੇ ਕਰਕੇ ਉਹਦੀਆਂ ਬੂੰਦਾਂ ਨੂੰ ਆਪਣੇ ਖੱਪਰ ਵਿੱਚ ਭਰੀ ਪਾਈ ਜਾ ਰਹੀ ਸੀ। ਇਸ ਲਈ ਰਕਤਰ ਬੀਰ ਦੀ ਕੋਈ ਵੀ ਬੂੰਦ ਧਰਤੀ ਤੇ ਨਹੀਂ ਡਿੱਗੀ, ਜੇ ਧਰਤੀ ਤੇ ਡਿੱਗਦੀ ਤੇ ਤਾਂ ਹੀ ਰਕਤਰ ਬੀਰ ਪੈਦਾ ਹੁੰਦਾ। ਪਿਆਲਾ ਖੋ ਸ੍ਰੀ ਵਾ ਜੀ।
ਕਾਲੀ ਖੇਤ ਕਪਾਈਆਂ ਸਭੇ ਸੂਰਤਾਂ,
ਇਸ ਤਰ੍ਹਾਂ ਕਾਲੀ ਨੇ ਮੈਦਾਨੇ ਜੰਗ ਵਿੱਚ ਰਕਤਰ ਬੀਰ ਦੀਆਂ ਸਾਰੀਆਂ ਸੂਰਤਾਂ ਸ਼ਕਲਾਂ ਖਪਾ ਦਿੱਤੀਆਂ ਨੇ।
ਬਹੁਤੀ ਸ੍ਰੀ ਬਹਾਈਆਂ ਘੜੀਆਂ ਕਾਲ ਕੀਆਂ,
ਇਸ ਤਰ੍ਹਾਂ ਬਹੁਤੇ ਸ਼ੂਰਬੀਰਾਂ ਦੇ ਸਿਰ ਤੇ ਕਾਲ ਦੀਆਂ ਕਾਲ ਦੀਆਂ ਘੜੀਆਂ, ਕਾਲ ਦਾ ਸਮਾਂ ਬਤੀਤ ਹੋ ਗਿਆ ਹੈ।
ਜਾ ਨਾ ਜਾਏ ਮਾਇਆ ਜੂਜੇ ਸੂਰਮੇ,
ਇੰਜ ਸ਼ੂਰਬੀਰ ਮੈਦਾਨੀ ਜੰਗ ਦੇ ਅੰਦਰ ਜੂਝ ਗਏ ਨੇ, ਢੇਰ ਲੱਗੇ ਨੇ, ਅੰਬਾਰ ਲੱਗੇ ਹੋਏ ਨੇ, ਜਾਨੋ ਮਾਤਾਵਾਂ ਨੇ ਸ਼ੂਰਬੀਰ ਪੁੱਤਰਾਂ ਨੂੰ ਜਨਮ ਹੀ ਨਹੀਂ ਦਿੱਤਾ। ਆ ਸਾਹਮਣੇ ਦੇਖੋ ਕਿੱਡਾ ਵੱਡਾ ਕਬਰਸਤਾਨ ਹੈ, ਇਹ ਜੰਗ ਦੀਆਂ ਨਿਸ਼ਾਨੀਆਂ ਨੇ। ਪਿਆਲਾ ਖੋ ਸ੍ਰੀ ਵਾਹ। ਇਸ ਵਾਸਤੇ ਇਸੇ ਲਈ ਤੇ ਟਾਲਸਟਾਏ ਨੇ ਕਿਹਾ ਸੀ, ਜਿੱਥੇ ਫੌਜਾਂ ਛਾਉਣੀਆਂ ਪਾ ਲੈਂਦੀਆਂ ਨੇ, ਜਿੱਥੇ ਫੌਜਾਂ ਦੇ ਟੈਂਕ ਫਿਰ ਜਾਂਦੇ ਨੇ, ਉਥੇ ਤੇ ਬਨਸਪਤੀ ਪ੍ਰਫੁੱਲਤ ਨਹੀਂ ਹੁੰਦੀ, ਉਥੇ ਇਨਸਾਨੀਅਤ ਕਿਵੇਂ ਪ੍ਰਫੁੱਲਤ ਹੋਵੇਗੀ। ਜਿੱਥੇ ਫੌਜਾਂ ਆ ਕੇ ਆਪਣਾ ਟਿਕਾਣਾ ਕਰ ਲੈਂਦੀਆਂ ਨੇ, ਉਥੇ ਜੇ ਫਲ ਫੁੱਲ ਕੋਈ ਨਹੀਂ ਰਹਿੰਦਾ, ਉਥੇ ਮਨੁੱਖ ਕਿਵੇਂ ਪ੍ਰਫੁੱਲਤ ਹੋਣਗੇ। ਹਾਂ ਇਉਂ ਮਾਤਾਵਾਂ ਨੇ ਜਾਣੋ ਪੁੱਤਰ ਸ਼ੂਰਬੀਰ ਬਹਾਦਰ ਜਾਈ ਨੀ, ਜਨਮ ਹੀ ਨਹੀਂ ਦਿੱਤਾ। ਇਵੇਂ ਅਣਗਿਣਤ ਸ਼ੂਰਬੀਰ ਬਹਾਦਰ ਮੈਦਾਨ ਜੰਗ ਦੇ ਅੰਦਰ ਜੀ ਮਾਰੇ ਗਏ ਨੇ ਜੀ।
ਪੌੜੀ ਸੁਭ ਸੁਣੀ ਕਰਹਾਲੀ ਸਰਣਵਤ ਬੀਜ ਦੀ,
ਤੇ ਕਹਿੰਦੇ ਨੇ ਦੁੱਖ ਵਾਲੀ ਕਹਾਣੀ ਕਿੱਸਾ, ਜਿਸ ਵੇਲੇ ਰਕਤਰ ਬੀਜ ਦਾ ਰਾਜੇ ਸੁਭ ਨੇ ਉਹ ਕਹਾਣੀ ਕਥਾ ਸੁਣੀ, ਦੁੱਖ ਵਾਲੀ ਫਰਿਆਦ ਸੁਣੀ, ਜਿਵੇਂ ਉਹ ਮਾਰਿਆ ਗਿਆ ਤੇ ਜਿਵੇਂ ਬੜੇ ਦੁੱਖ ਦੇ ਨਾਲ ਉਹਦੀ ਫੌਜ ਦੇ ਸਿਪਾਹੀਆਂ ਨੇ ਰਾਜੇ ਸੁੰਭ ਨੂੰ ਕਹਾਣੀ ਸੁਣਾਈ। ਭਾਵੇਂ ਬਹੁਤ ਸ਼ੂਰਬੀਰ ਤੁਸਾਂ ਭੇਜੇ ਸਨ, ਪਰ ਮੈਦਾਨੀ ਜੰਗ ਵਿਚ ਆਉਂਦੀ ਹੋਈ ਦੇਵੀ ਕਿਸੇ ਨੇ ਝੱਲੀ ਨਹੀਂ, ਕਿਸੇ ਨੇ ਰੋਕੀ ਨਹੀਂ, ਕੋਈ ਉਹਦੇ ਸਾਹਮਣੇ ਠਹਿਰਿਆ ਹੀ ਨਹੀਂ। ਪਿਆਰ ਲੱਖੋ ਸ੍ਰੀ ਵਾਹ। ਦਸ਼ਮੇਸ਼ ਪਿਤਾ ਜੀ ਦੇ ਪਾਸ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਸਨ, ਤੇ ਇਕ ਵਾਰੀ ਸੰਗਤਾਂ ਨੂੰ ਆਨੰਦਪੁਰ ਪਹੁੰਚਣ ਤੋਂ ਪਹਿਲਾਂ ਹੀ ਆਨੰਦਪੁਰ ਦੇ ਚੌਗਿਰਦੇ ਦੇ ਡੋਗਰਾਂ ਦੇ ਪਿੰਡਾਂ ਦੇ ਡੋਗਰ ਲੋਕਾਂ ਨੇ ਲੁੱਟ ਲਿੱਤਾ। ਅਜੇ ਕੁਝ ਸਿੱਖਾਂ ਨੇ ਇਹ ਆਪਣੀ ਦਾਸਤਾਂ ਕਹਾਣੀ ਸੁਣਾਈ ਹੀ ਸੀ, ਕੁਝ ਹੋਰ ਸੰਗਤ ਆ ਗਈ, ਉਹਨੇ ਵੀ ਆਪਣੀ ਇਹ ਬਿਰਥਾ ਹਾਲਤ ਸੁਣਾ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਹ ਵਿਚ ਚਮਕ ਕੇ ਕਹਿਣ ਲੱਗੇ, ਜਿਹੜੇ ਸਿੱਖ ਵੀ ਆਉਂਦੇ ਨੇ ਉਹ ਆਪਣੇ ਲੁੱਟੇ ਮਾਰੇ ਜਾਣ ਦੀ ਕਹਾਣੀ ਸੁਣਾਉਂਦੇ ਨੇ, ਕੋਈ ਐਸਾ ਨਹੀਂ ਆਉਂਦਾ ਜਿਹੜਾ ਇਹ ਆ ਕੇ ਸਾਨੂੰ ਖੁਸ਼ਖਬਰੀ ਸੁਣਾ ਦੇਵੇ ਜੀ ਅੱਜ ਲੁੱਟਣ ਵਾਲਿਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ, ਅੱਜ ਕਿਰਪਾਨ ਦੇ ਜੌਹਰ ਅਜਿਹੇ ਦਿਖਾਏ ਨੇ ਕਿ ਹੁਣ ਆਉਣ ਵਾਲੀ ਸੰਗਤ ਨੂੰ ਕੋਈ ਲੁੱਟ ਨਹੀਂ ਸਕੇਗਾ, ਕੋਈ ਉਹਨਾਂ ਤੇ ਹਮਲਾ ਨਹੀਂ ਕਰ ਸਕੇਗਾ। ਹਜ਼ੂਰ ਕਹਿਣ ਲੱਗੇ, ਮੈਨੂੰ ਉਸ ਦਿਨ ਪ੍ਰਸੰਨਤਾ ਹੋਵੇਗੀ ਜਦੋਂ ਸਿੱਖ ਇੱਥੇ ਆਨੰਦਪੁਰ ਵਿਚ ਪਹੁੰਚ ਕੇ ਇਹ ਆਪਣੀ ਹਾਲਤ ਸੁਣਾਉਣਗੇ ਜੀ, ਤੇਰੇ ਸਿੱਖ ਤੇਰੀਆਂ ਸੰਗਤਾਂ ਕਾਬਲ ਪਿਸ਼ਾਵਰ ਤੋਂ ਚੱਲ ਕੇ ਆਈਆਂ ਨੇ, ਪਰ ਕੀ ਮਜ਼ਾਲ ਏ ਰਸਤੇ ਵਿਚ ਕਿਸੇ ਨੇ ਉਹਨਾਂ ਦੀ ਤਰਫ ਉਂਗਲੀ ਵੀ ਕੀਤੀ ਹੋਵੇ। ਤਾਂ ਫਿਰ ਵਕਤ ਆਇਆ, ਸਿੰਘ ਅੱਗੇ ਅੱਗੇ ਜਾ ਰਹੇ ਸਨ, ਮਾਤਾ ਬੱਚੀਆਂ ਪਿੱਛੇ ਪਿੱਛੇ ਆ ਰਹੀਆਂ ਸਨ, ਤੇ ਕਈ ਵਾਰੀ ਵਿਚਾਰ ਕਰਦੇ ਆ ਜਾਂ ਪ੍ਰੇਮ ਵਿਚ ਸ਼ਬਦ ਪੜ੍ਹਦੇ ਆ। ਸਿੰਘ ਅੱਗੇ ਜ਼ਿਆਦਾ ਵੱਧ ਗਏ, ਬੀਬੀਆਂ ਦਾ ਜੱਥਾ ਪਿੱਛੇ ਰਹਿ ਗਿਆ। ਇਹਨਾਂ ਡੋਗਰਾਂ ਨੇ ਬਰਵਾ ਗਾਮ ਉਜਾਰ ਕੇ ਵਿਚਿੱਤਰ ਨਾਟਕ ਦਸਮ ਗ੍ਰੰਥ, ਇਸ ਬਰਵਾ ਪਿੰਡ ਦੇ ਲੋਕਾਂ ਨੇ ਅੱਜ ਵੀ ਉਹ ਬਰਵਾ ਪਿੰਡ ਥੇ ਹੋਇਆ ਨਜ਼ਰ ਹੁੰਦਾ। ਆਨੰਦਪੁਰ ਤੇ ਅੱਜ ਵੀ ਆਨੰਦ ਹੈ, ਆਨੰਦਪੁਰ ਤੇ ਵਿਚ ਤਾਂ ਅੱਜ ਵੀ ਆਨੰਦ ਦਾ ਵਾਜਾ ਵੱਜ ਰਿਹਾ, ਪਰ ਆਨੰਦਪੁਰ ਨੂੰ ਉਜਾੜਨ ਵਾਲੇ ਜਿਹੜੇ ਲੋਕ ਸਨ ਉਹਨਾਂ ਦੇ ਪਿੰਡ ਅੱਜ ਵੀ ਥੇ ਹੋਏ ਨਜ਼ਰ ਆ ਰਹੇ ਨੇ। ਆਨੰਦਪੁਰ ਨੂੰ ਉਜਾੜਨ ਵਾਲੇ ਲੋਕ ਅੱਜ ਉਜੜ ਕੇ ਪਤਾ ਨਹੀਂ ਕਿੱਥੇ ਚਲੇ ਗਏ ਨੇ। ਇਹਨਾਂ ਲੋਕਾਂ ਨੇ ਬੀਬੀਆਂ ਤੇ ਹਮਲਾ ਕਰ ਦਿੱਤਾ, ਸਿੱਖ ਕੁਝ ਅੱਗੇ ਜ਼ਿਆਦਾ ਸਨ, ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਸਕਿਆ। ਥੋੜੀ ਦੇਰ ਬਾਅਦ ਜਦ ਉਹਨਾਂ ਨੇ ਦੇਖਿਆ ਬੀਬੀਆਂ ਮਾਤਾਵਾਂ ਦਾ ਜਥਾ ਪਿੱਛੇ ਰਹਿ ਗਿਆ, ਜਦੋਂ ਕਾਰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਇਹਨਾਂ ਸਾਰੀਆਂ ਬੀਬੀਆਂ ਦੀ ਅਗਵਾਈ ਕਰਦਿਆਂ ਹੋਇਆਂ ਬੀਬੀ ਦੀਪ ਕੌਰ ਜੀ ਨੇ ਇਹਨਾਂ ਦੁਸ਼ਮਣਾਂ ਨੂੰ, ਇਹਨਾਂ ਰੰਗਣਾਂ ਨੂੰ, ਇਹਨਾਂ ਗੁਜਰਾਂ ਨੂੰ ਵੰਗਾਰਿਆ, ਲਲਕਾਰਿਆ। ਔਰ ਜਿਹੜੀ ਕਿਰਪਾਨ, ਜਿਹੜੀ ਤੇਗ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ ਸੀ, ਉਹਨਾਂ ਕਿਰਪਾਨਾਂ ਨੂੰ, ਉਹਨਾਂ ਤੇਗਾਂ ਨੂੰ ਇਹਨਾਂ ਰੰਗਣਾਂ ਤੇ ਗੁਜਰਾਂ ਦੇ ਖੂਨ ਵਿਚ ਨੁਹਾਲ ਕੇ ਉਹਨਾਂ ਦੀ ਪਿਆਸ ਬੁਝਾਈ, ਔਰ ਜਿਹੜੇ ਰੋਜ਼ ਹਮਲਾ ਕਰਦੇ ਸਨ ਉਹਨਾਂ ਨੂੰ ਖਤਮ ਕਰਕੇ ਚੜ੍ਹਦੀ ਕਲਾ ਵਿਚ ਦਸ਼ਮੇਸ਼ ਪਿਤਾ ਜੀ ਦਾ ਬਖਸ਼ੇ ਹੋਏ ਜੈਕਾਰੇ ਗਜਾਂਦੀਆਂ ਅਗਾਂ ਆ ਰਹੀਆਂ ਸਨ। ਸਿੱਖਾਂ ਨੂੰ ਪ੍ਰਸੰਨਤਾ ਹੋਈ, ਪਰ ਅੱਜ ਜਦੋਂ ਇਹ ਸਾਰੀਆਂ ਸਿੱਖ ਸੰਗਤਾਂ ਦਸ਼ਮੇਸ਼ ਪਿਤਾ ਜੀ ਦੇ ਕਦਮਾਂ ਵਿੱਚ ਪਹੁੰਚੀਆਂ, ਸਿੱਖਾਂ ਨੇ ਨਮਸਕਾਰਾਂ ਕੀਤੀਆਂ, ਮਾਤਾਵਾਂ ਨੇ ਮੱਥਾ ਟੇਕਿਆ, ਪਰ ਜਿਸ ਮੌਕੇ ਤੇ ਬੀਬੀ ਦੀਪ ਕੌਰ ਜੀ ਹਜ਼ੂਰ ਦੇ ਕਦਮਾਂ ਤੇ ਮੱਥਾ ਟੇਕਣ ਲੱਗੇ, ਤੇ ਜਿਵੇਂ ਇੱਕ ਮਮਤਾ ਵਸ ਬਾਪ ਦੇਰ ਬਾਅਦ ਆਈ ਹੋਈ ਬੇਟੀ ਨੂੰ ਆਪਣੇ ਗਲੇ ਲਗਾ ਲੈਂਦੇ ਨੇ, ਇਵੇਂ ਦੀਪ ਕੌਰ ਨੂੰ ਗਲੇ ਲਗਾ ਕੇ ਕਹਿਣਗੇ, ਸ਼ੂਰ ਵੀਰਤਾ ਮੈਂ ਜਿਹੋ ਜੀ ਸ਼ੂਰ ਵੀਰਤਾ ਆਪਣੀਆਂ ਬੇਟੀਆਂ ਵਿੱਚੋਂ ਦੇਖਣਾ ਚਾਹੁੰਦਾ ਸਾਂ, ਅੱਜ ਉਸ ਵੀਰਤਾ ਦਾ ਤੂੰ ਪ੍ਰਗਟਾਓ ਕਰ ਦਿੱਤਾ।